ਬਈ ਸਾਰਾ ਸੰਸਾਰ ਜਲ ਰਿਹਾ ਹੈ ਤਾਂ ਆਪਸ ਵਿੱਚ ਲੜ ਰਹੇ ਨੇ, ਹਨੇਰਾ ਹੋਇਆ ਪਿਆ। ਉਸ ਵੇਲੇ ਗੁਰੂ ਨਾਨਕ ਧਰਤ ਲੁਕਾਈ ਨੂੰ ਸੋਧਣ ਵਾਸਤੇ ਪਹਿਲਾ ਕਦਮ ਅੱਜ ਗੁਰੂ ਨਾਨਕ ਸਾਹਿਬ ਨੇ ਘਰੋਂ ਪੁੱਟਿਆ। ਦੋਏ ਬੱਚੇ ਲੱਤਾਂ ਦੇ ਨਾਲ ਚਿੰਬੜੇ ਹੋਏ ਨੇ, ਛੋਟੇ ਛੋਟੇ ਨੇ। ਪਿਤਾ ਦਾ ਪਿਆਰ ਹੈ, ਪਿਤਾ ਜੀ ਨਾ ਜਾਓ ਸਾਨੂੰ ਛੱਡ ਕੇ। ਮਾਤਾ ਸੁਲੱਖਣੀ ਦੇ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ। ਕਿੱਥੇ ਜਾ ਰਹੇ ਹੋ, ਕਿੰਨਾ ਚਿਰ ਵਾਸਤੇ ਜਾ ਰਹੇ ਹੋ? ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਹੁਕਮ ਹੈ ਅਕਾਲ ਪੁਰਖ ਦਾ, ਬਚਾਉਣ ਵਾਸਤੇ ਜਾ ਰਹੇ ਹਾਂ, ਕੁਛ ਉੱਗ ਸੁੱਗ ਤਾਂ ਦੇ ਜਾਓ, ਇਹ ਬੱਚਿਆਂ ਦਾ ਕੋਈ ਬੰਦੋਬਸਤ ਤਾਂ ਕਰ ਜਾਓ, ਮੈਂ ਕਿਵੇਂ ਪਾਲਾਂਗੀ, ਮਾਂ ਬਾਪ ਦੇ ਘਰ ਕਿੱਥੋਂ ਬੈਠਾਂਗੀ, ਅਤੇ ਬੇਬੇ ਨਾਨਕੀ ਦੇ ਉੱਤੇ ਮੈਂ ਬੋਝ ਬਣ ਕੇ ਕਿਵੇਂ ਬੈਠਾਂਗੀ, ਕਿਰਪਾ ਕਰੋ ਨਾ ਜਾਓ, ਆਪਣੇ ਬੱਚਿਆਂ ਦਾ ਧਿਆਨ ਦੇਵੋ। ਸਾਰਾ ਸੰਸਾਰ ਆਪਣੇ ਬੱਚਿਆਂ ਦਾ ਧਿਆਨ ਦਿੰਦਾ ਹੈ, ਅਤੇ ਤੁਸੀਂ ਹੁਣ ਜਿਹੜੇ ਪਿੱਠ ਦੇ ਕੇ ਜਾ ਰਹੇ ਹੋ। ਕਹਿਣ ਲੱਗੇ ਭਲੀਏ, ਇਹ ਦੋ ਬੱਚੇ ਰੋਂਦੇ ਨੇ, ਸੰਸਾਰ ਦੇ ਕਰੋੜਾਂ ਬੱਚੇ ਰੋ ਰਹੇ ਨੇ, ਨਰਕਾਂ 'ਚ ਜਾ ਰਹੇ ਨੇ, ਜੰਮਣ ਮਰਨ ਦਾ ਕਾਲ ਦਾ ਫਾਹਾ ਉਹਨਾਂ ਦੇ ਗਲ 'ਚ ਪਿਆ ਹੋਇਆ, ਅੰਧਕਾਰ ਵਿੱਚ ਦੁਖੀ ਹੋ ਰਹੇ ਨੇ। ਸੋ ਇਹ ਤਾਂ ਦੋ ਰੋਂਦੇ ਨੇ, ਉਹ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਰੋਂਦੇ ਨੇ, ਉਹਨਾਂ ਦੇ ਵੀ ਬੈਣ ਮੇਰੇ ਕੰਨਾਂ ਵਿੱਚ ਸੁਣ ਰਹੇ ਨੇ, ਇਹਨਾਂ ਦੇ ਵੀ ਹੰਝੂ ਮੇਰੇ ਲੱਤਾਂ ਦੇ ਨਾਲ ਲੱਗ ਰਹੇ ਨੇ ਰੋਂਦੇ ਦੇ। ਹੁਣ ਤੂੰ ਆਪ ਇਹ ਦੱਸ, ਉਹਨਾਂ ਵਾਸਤੇ ਜਾਵਾਂ ਕਿ ਨਾ ਜਾਵਾਂ? ਅਤੇ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਪਰਿਵਾਰਕ ਮੋਹ ਨੂੰ ਪਿੱਠ ਦੇ ਕੇ ਪਹਿਲਾ ਕਦਮ ਅੱਜ ਦੇ ਦਿਨ ਬਾਹਰ ਪੁੱਟਿਆ। ਉਹ ਕਦਮ ਪੁੱਟ ਕੇ ਆਪ 12 ਸਾਲ ਬਾਅਦ ਮੁੜ ਕੇ ਘਰ ਪਹੁੰਚੇ। ਕੋਈ ਪਤਾ ਨਹੀਂ, ਨਾ ਕੋਈ ਚਿੱਠੀ, ਨਾ ਕੋਈ ਖਬਰ ਵੀ ਕਿੱਥੇ ਤੁਰੇ ਫਿਰਦੇ ਨੇ। ਦੂਰ ਦਰਾਜ ਤੱਕ ਗੁਰੂ ਨਾਨਕ ਨੇ ਸਫ਼ਰ ਕਰਿਆ। ਦੂਸਰਾ, ਅੱਜ ਦੇ ਦਿਨ ਹੀ ਗੋਇੰਦਪਾਲ ਸਾਹਿਬ ਦੀ ਜੋ ਬੌਲੀ ਸਾਹਿਬ ਹੈ ਉਹਦਾ ਕੜ ਨਹੀਂ ਸੀ ਟੁੱਟਦਾ। ਉਸ ਵੇਲੇ ਇੱਕ ਗੁਰਸਿੱਖ ਜ ਮਰਜੀਬੜੇ ਦਾ ਜਿਸ ਨੂੰ ਖਿਤਾਬ ਮਿਲਿਆ ਹੈ, ਮਹਾਰਾਜ ਨੇ ਕਿਹਾ ਵੀ ਕੜ ਤਾਂ ਟੁੱਟੂਗਾ ਪਰ ਇੰਨੇ ਜ਼ੋਰ ਦੀ ਪਾਣੀ ਬਾਹਰ ਨਿਕਲਣਾ ਹੈ ਕਿ ਉਸ ਬੰਦੇ ਦੇ ਬਚਣ ਦਾ ਨਹੀਂ ਪਤਾ। ਉਹ ਲੈ ਕੇ ਹਥੌੜਾ ਕੜ ਤੋੜਨ ਲੱਗ ਗਿਆ, ਛੈਣੀਆਂ ਲੈ ਲਈਆਂ, ਹਥੌੜਾ ਲੈ ਲਿਆ, ਰੋੜਾਂ ਦਾ ਕੜ ਸੀ, ਜਿਸ ਵਾਰ ਟੁੱਟਿਆ ਇੰਨੇ ਜ਼ੋਰ ਦਾ ਪਾਣੀ ਆਇਆ ਵਿੱਚੇ ਹੀ ਡੁੱਬ ਗਿਆ। ਇੱਕ ਪਾਸੇ ਖੁਸ਼ੀਆਂ ਹੀ ਖੁਸ਼ੀਆਂ, ਇੱਕ ਪਾਸੇ ਹਾਹਾਕਾਰ ਮੱਚ ਗਈ ਵੀ ਗੁਰਸਿੱਖ ਤਾਂ ਡੁੱਬ ਗਿਆ ਥੱਲੇ। ਗੁਰੂ ਅਮਰਦਾਸ ਮਹਾਰਾਜ ਜੀ ਕੋਲ ਲੈ ਆਏ, ਕਹਿਣ ਲੱਗੇ ਕੋਈ ਨਹੀਂ ਭਾਈ, ਇਹ ਮਰ ਜੀਵੜਾ, ਹੁਣ ਗੁਰੂ ਦੇ ਘਰ ਦਾ ਹੋ ਕੇ ਜੀਵਨ ਬਤੀਤ ਕਰੇਗਾ। ਇਸ ਹੀ ਦਿਨ ਸੰਸਾਰ ਦੀ ਕਲਿਆਣ ਵਾਸਤੇ ਜੋ ਅੰਮ੍ਰਿਤ ਸਰੋਵਰ ਦਾ ਤੀਰਥ ਹੈ, ਅੱਜ ਦਾ ਹੀ ਦਿਨ ਸੀ ਜਿਸ ਵਕਤ ਦੁੱਖ ਭੰਜਨੀ ਬੇਰੀ ਹੇਠ ਆ ਕੇ ਬੀਬੀ ਰਜਨੀ ਨੇ ਆ ਕੇ ਟੋਕਰਾ ਰੱਖਿਆ, ਅਤੇ ਐਸ ਵੇਲੇ ਉਹ ਪ੍ਰਸ਼ਾਦੇ ਲੈਣ ਚਲੀ ਗਈ। ਮੁੜ ਕੇ ਆਈ ਤਾਂ ਹੈਰਾਨ ਹੋ ਗਈ ਵੀ ਮੇਰਾ ਪਤੀ ਕਿੱਥੇ ਚਲਿਆ ਗਿਆ। ਪਤੀ ਨੇ ਦੇਖਿਆ ਕਿ ਕੁਝ ਕਾਂ ਆਏ ਨੇ, ਪਾਣੀ ਦੇ ਵਿੱਚ ਬੜੇ ਨੇ, ਨਹਾਉਣ ਲੱਗ ਗਏ। ਉਹ ਕਾਂ ਨਹੀਂ ਨਜ਼ਰ ਆ ਰਹੇ, ਸਫੈਦ ਹੋ ਕੇ ਉੜ ਗਏ। ਉਹਦੇ ਮਨ ਵਿੱਚ ਵੀ ਆਇਆ ਵੀ ਕਰਾਮਾਤੀ ਪਾਣੀ ਹੈ, ਕੋਈ ਇਹ ਹੋਵੇ ਨਾ ਤਾਂ ਮੈਂ ਵੀ ਆਪਣਾ ਕੋਈ ਅੰਗ ਡਬੋ ਕੇ ਦੇਖਾਂ। ਜਦੋਂ ਹੱਥ ਡਬੋਇਆ, ਹੱਥ ਸਾਬਤ ਹੋ ਗਿਆ, ਲੱਤ ਡਬੋਈ, ਲੱਤ ਸਾਬਤ ਹੋ ਗਈ, ਫਿਰ ਵਿੱਚ ਦੋਏ ਲੱਤਾਂ ਠੀਕ ਹੋ ਗਈਆਂ। ਛਾਲ ਮਾਰੀ ਵਿੱਚ ਇਸ਼ਨਾਨ ਕਰਦਾ ਰਿਹਾ, ਇੱਕ ਹੱਥ ਦੇ ਨਾਲ ਉੱਤੋਂ ਫੜ ਰੱਖਿਆ। ਬੀਬੀ ਆਉਂਦੀ ਹੈ, ਰੌਲਾ ਪੈ ਗਿਆ ਵੀ ਤੈਂ ਮੇਰਾ ਪਤੀ ਮਾਰਤਾ। ਉਹ ਕਹਿੰਦਾ ਨਹੀਂ, ਪਤੀ ਨਹੀਂ ਮਾਰਿਆ, ਇਹ ਜਲ ਦੇ ਵਿੱਚ ਕੋਈ ਕਰਾਮਾਤੀ ਸ਼ਕਤੀ ਹੈ, ਮੈਂ ਨਾਤਾ, ਇਹਦੇ ਨੇ ਮੇਰਾ ਸਰੀਰ ਕੰਚਨ ਵਰਗਾ ਹੋ ਗਿਆ। ਗੁਰੂ ਮਹਾਰਾਜ ਕੋਲ ਗੱਲ ਪਹੁੰਚਦੀ ਹੈ, ਮਹਾਰਾਜ ਆਉਂਦੇ ਨੇ, ਜਿਹੜਾ ਰਿਹਾ ਹੋਇਆ ਹੱਥ ਸੀ, ਕਹਿੰਦੇ ਡਬੋ ਕੇ ਦਿਖਾ ਜਾ। ਦੋ ਡਬੋ ਕੇ ਦਿਖਾਇਆ, ਉਹ ਹੱਥ ਠੀਕ ਹੋ ਗਿਆ। ਸੋ ਅੰਮ੍ਰਿਤ ਸਰੋਵਰ ਅੱਜ ਦੇ ਦਿਨ ਪ੍ਰਗਟ ਹੋਇਆ। ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਸਰੀਰ ਛੱਡਣ ਦੀ ਤਿਆਰੀ ਕੀਤੀ ਹੋਈ ਹੈ ਦਿੱਲੀ। ਸਾਰੀ ਸੰਗਤ ਨੇ ਗਲ ਵਿੱਚ ਪੱਲੇ ਪਾਏ, ਅਰਜ ਕੀਤੀ, ਪਾਤਸ਼ਾਹ ਪਹਿਲੇ ਗੁਰੂ ਜਦੋਂ ਸਰੀਰ ਲਾਂਭੇ ਕਰਦੇ ਸੀ उस वेले अगे संगत की बांह फड़ा दिंदे सी किसे ने, आप कृपा करके दसो हुण संगत किथे जावे। आपने तीन बारी हाथ विच नारियल लैके पंजाब वल दा रुख करके आपने तीन बारी कमा के नारियल फड़ाता। कहते बाबे बकाले, बाबा बकाला, इशारा करके कि बाबा लगता साडा जिन्हें संभालना। एक ही उस वेले मंजियां लग गईयां, मखण शाह लवाणे ने आके गुरु लादो रे का कौतक करके गुरु महाराज नू प्रगट करिया। सो अज दे दिने एक बड़ी भारी घटना पंजाब विच वापरी, बेअंत लोग आजादी वास्ते कट्ठे हुए जलियां वाले बाग च। 1620 राउंड चलिया, उस वेले किन्ने मारे गए भी कोई गिणती किसे नू नहीं पता है। कोई 300 कहिंदा है, कोई 350, कोई 800 जख्मी कहिंदा है। बड़ा वड्डा मैदान सी, विसाखी का दिन सी, पिंडां दे लोग बेअंत उत्थे पहुंचे हुए सी। उस वेले गोलियां दे नाल भुन के रख दिते। ऐसे ही दिन गुरु महाराज ने अज संसार दे अंदर एक रूहानी करामात वरताई कि एक मनुख सधारण मनुख नू दो पासे पूरा कर दिता, एक पासे संत ते दूजे पासे राखी करन वाला सवाई। सो ये दिन सीगा जिस दिन अज खालसे दा प्रकाश होया है। जदों असीं इस तो पहला सोचते हाँ, महाराज तो पहला गुरु नानक पातशाह तो ही शुरू हो गया सी। गुरु नानक पातशाह जब संसार ते आया धुंद वरती हुई सी, नेरा तो दूर किया जा सकता है, धुंद नहीं होंदी, नेरा तो 10 बल्ब जला दो नेरा दूर हो जाता है, धुंद दे विच चाहे किन्ने किन्ने बल्ब जला दो नेरा नहीं दूर हो सकया करना। सो इत्थे रूहानी धुंद पई हुई सी, चार वर्ण सी, शूद्र जिहड़ा सी उहनू कोई भी पसंद नहीं सी करदा, इत्थे तक सी दो श्रेणियां शूद्रां दीआं, इक तां छूत सी इक नूं अछूत आख्या जांदा सी। अछूत जो सी उहदे जिथे पैर रख देवे उह कहिंदे पैर दा निशान खतम कर, नहीं मारदे सी आके, झाफे बन्ने हुंदे पिछे, जां तुरना तां पिछे पैर मिटदी चली जाणी। जे कदे वेद मंत्र सुन लिया कन्न बंद कर दिते जांदे सी, जे किते भुल चुके ओंकार उहदे मुंह चो निकलिया जबान कट दित्ती जांदी सी, गंद मंद चकाया जांदा सी, मरे हुए पशु आदमी दा अपना गंद, माड़ी तो माड़ी किरत दित्ती जांदी सी, उहनां नूं अछूत कहिंदे सी। जिन्हां नूं छोहिया नहीं जा सकदा, छोहण दे नाल पिट पै जाएगी ते कर्म धर्म सब भ्रिष्ट हो जाणगे, ऐसा अकीदा सी बंदिआं दा। दूसरे वो सी जिन्हां नूं रोटी कमाउण दे विच पसीना आउंदा सी, मत्थे तो पसीने दी तार जे बग जावे, वो सारे दे सारे जिन्ने मेहनत कश बंदे सी सारिआं नूं अछूत शूद्र कहा जांदा सी। जिस देश दे विच किरत दी इन्नी मंदी हालत होवे वो देश कहा जाए, आपे ही अंदाजा ला लो। बाहरली दुनिया क्यों तरक्की च है, क्योंकि उत्थे किरत करन वाले दी महानता है, इत्थे किरत करन वाले नूं छोटा गिणिया जांदा है। इहदे नाल ओह वर्ग इन्ना नीवा करार देता सी, उहनां दे अंदर अपने आप इन्नी हीणता आ गई सी कि ओह कोई गल नहीं सी कह सकदे, ना नेड़े आ के खुल के बोलदे सी, बहुत ज्यादा जुल्म सी उहनां दे उत्ते, मारे जांदे कुट्टे जांदे, कोई नहीं सी रोकता, कहिंदे शूद्र ने कोई गल करती होनी। दूसरा वर्ग सी जिन्हां नूं वपारियां दा वैश कहिंदे सी, धन कमाउंदे सी बाहर दूर दराज जाके, उहनां नूं जरा शूद्रां ते उपर रख्या जांदा सी। तीसरा वर्ग सी उहनां लोकां दा जिन्हां कोल जमीनां दे कंट्रोल सी, राज सी, सत्ता सी, लड़ाई पढ़ाई करन दा उहनां दा कम सीगा। चौथा वो सी जिहड़े राम दे नाल ਰਹਿੰਦੇ ਸੀ ਤੇ ਵਿਦਿਆ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਜਗ ਕਰਦੇ ਸੀ, ਕਰਾਉਂਦੇ ਸੀ, ਦਾਨ ਦਿੰਦੇ ਸੀ, ਲੈਂਦੇ ਸੀ। ਪਹਿਲੇ ਨੂੰ ਬ੍ਰਾਹਮਣ, ਦੂਸਰੇ ਨੂੰ ਖੱਤਰੀ, ਤੀਸਰੇ ਨੂੰ ਵੈਸ਼, ਚੌਥੇ ਨੂੰ ਸ਼ੂਦਰ। ਇਸੇ ਤਰ੍ਹਾਂ ਚਾਰ ਆਸ਼ਰਮ ਹੋਇਆ ਕਰਦੇ ਸੀ। ਬ੍ਰਹਮਚਰੀ ਆਸ਼ਰਮ ਹੁੰਦਾ, ਵਾਨਪ੍ਰਸਥ ਹੁੰਦਾ, ਗ੍ਰਿਸਥ ਆਸ਼ਰਮ, ਵਾਨਪ੍ਰਸਥ ਆਸ਼ਰਮ, ਸੰਨਿਆਸ। ਸੋ ਇਹ ਸਾਰਾ ਹੀ ਜਿਹੜਾ ਭਾਰਤ ਵਰਸ਼ ਸੀ, ਮਨੁੱਖ ਵੰਡਿਆ ਪਿਆ ਸੀ ਕਰਮ ਕਾਂਡਾ 'ਚ। ਜਨੇਊ ਪਾਉਣਾ ਹੀ ਪਾਉਣਾ ਹੈ, ਜੇ ਜਨੇਊ ਨਹੀਂ ਪਾਇਆ ਉੱਪਰਲੀਆਂ ਜਾਤਾਂ ਨੇ, ਉਹਨਾਂ ਦੇ ਹੱਥ ਦਾ ਕੋਈ ਖਾਂਦਾ ਨਹੀਂ ਸੀ, ਵੀ ਇਹ ਪਵਿੱਤਰ ਨਹੀਂ ਹੈਗੀ। ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ, ਮਹਾਰਾਜ ਕਹਿੰਦੇ ਜਨੇਊ ਤਾਂ ਮੈਂ ਪਾ ਲੈਂਦਾ, ਪਰ ਮੈਨੂੰ ਜਨੇਊ ਉਹ ਦੇਵੋ ਜਿਹੜਾ ਨਾਲ ਨਿਭਦਾ ਹੋਵੇ। ਇਹ ਜੋ ਤੁਸੀਂ ਸੂਤ ਦਾ ਜਨੇਊ ਪਾਉਂਦੇ ਹੋ ਕਪਾਹ ਦਾ, ਇਹ ਤਾਂ ਮੈਲਾ ਹੋ ਜਾਣਾ, ਟੁੱਟ ਜਾਣਾ, ਨਾਲ ਨਹੀਂ ਜਾਣਾ। ਦਰਗਾਹ ਵਿੱਚ ਜਦੋਂ ਸਰੀਰ ਨੇ ਸੰਸਕਾਰ ਕਰਨਾ ਸਰੀਰ ਦਾ, ਉਸ ਵੇਲੇ ਜਲ ਜਾਣਾ। ਇਹਨੂੰ ਐਸੀ ਮਾਤਾ ਕਿਉਂ ਦਿੰਦੇ ਹੋ? ਕੋਈ ਜਨੇਊ ਐਸਾ ਟੋਲੋ ਜਿਹੜਾ ਦਰਗਾਹ ਵਿੱਚ ਵੀ ਨਾਲ ਜਾਵੇ। ਦਿਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਰ, ਜੇ ਤਾਂ ਇਹ ਹੈਗਾ ਤਾਂ ਦੇ ਦੇ, ਜੇ ਨਹੀਂ ਹੈ ਭਾਈ ਫਿਰ ਆਪਣੇ ਕੋਲ ਰੱਖ। ਸੋ ਇਸ ਤਰ੍ਹਾਂ ਦੇ ਖਿਆਲਾਂ ਨੇ ਸੁਸਾਇਟੀ ਨੂੰ ਵੰਡ ਕੇ ਰੱਖ ਦਿੱਤਾ। ਇੰਨੇ ਕਮਜ਼ੋਰ ਹੋ ਗਏ ਕਿ ਜਿਸ ਵਾਰ ਦੁਸ਼ਮਣ ਚੜ੍ਹ ਕੇ ਆਉਂਦਾ ਤਾਂ ਖੱਤਰੀਆਂ ਨੇ ਲੜਨਾ ਸੀ, ਦੂਸਰੇ ਤਾਂ ਇਹ ਸਮਝਦੇ ਵੀ ਅਸੀਂ ਤਾਂ ਹੈਗੇ ਭੇਡਾਂ, ਭੇਡਾਂ ਤੋਂ ਤਾਂ ਉਹਨੂੰ ਲੈਣੀ ਓ ਲੈਣੀ ਹੈ, ਚਾਹੇ ਮਾਲਕਾ ਹੋਵੇ ਚਾਹੇ ਉਹ ਹੋਵੇ। ਕੋਈ ਇੰਟਰਸਟ ਨਹੀਂ ਸੀ ਉਹਨਾਂ ਨੂੰ ਆਪਣੀ ਆਜ਼ਾਦੀ ਦੇ ਅੰਦਰ। ਬਾਕੀ ਆਦਮੀ ਜਿਹੜਾ ਸੀਗਾ ਇਹ ਰੁਹਾ ਅੰਦਰੋਂ ਇੰਨਾ ਹੀਣਾ ਹੋ ਚੁੱਕਿਆ ਸੀ, ਸੱਚਮੁੱਚ ਮੰਨ ਚੁੱਕਿਆ ਸੀ ਕਿ ਮੈਂ ਨੀਵਾਂ, ਮੈਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਨੇਚੇ ਜਿਹੜੇ ਸੀ ਉਹ ਕਿਸੇ ਇੱਕ ਦੇ ਉੱਤੇ ਨਹੀਂ ਸੀ, ਬਿਲਕੁਲ ਹਨੇਰਾ ਹੈ ਸਾਧ ਸਿੰਘ ਜੀ, ਕਦੇ ਵਿਚਾਰ ਕੇ ਦੇਖਿਓ। ਹੁਣ ਤਾਂ ਗੱਲਾਂ ਹੀ ਹੋਰ ਨੇ, ਨਾ ਸਾਨੂੰ ਪਤਾ ਲੱਗ ਸਕੇ। ਕਹਿੰਦੇ ਨੇਚੇ ਇੰਨੇ ਟੁੱਟੇ ਹੋਏ ਸੀ, ਕਈ ਹਨੂੰਮਾਨ, ਕਈ ਭੈਰੋਂ ਦੇ, ਕਈ ਪਰਬਤ ਵਾਲੀ ਨੈਣਾਂ ਦੇ, ਕਈ ਵੈਸ਼ਨਵ ਦੇਵੀ ਜਵਾਲਾ ਦੇ, ਫਿਰ ਢੋਲ ਟਮੱਕਾ ਸਰਵਰ ਦਾ, ਅਤੇ ਹਿਰਸ ਬਾਬੇ ਨਾਨਕ ਦੀ। ਤੁਰੇ ਜਾਂਦੇ, ਸਾਡੇ ਬਾਬਾ ਜੀ ਦੱਸਦੇ ਸੀ ਕਿ ਜਦ ਅਸੀਂ ਨੈਣਾ ਦੇਵੀ ਨੂੰ ਜਾਇਆ ਕਰਦੇ ਸੀ, ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਸੀ ਪਿੰਡਾਂ ਦੇ, ਜਾਂ ਤਾਂ ਸਰਵਰ ਨੂੰ ਮੰਨਦੇ ਸੀ ਜਾਂ ਦੇਵੀਆਂ ਨੂੰ ਮੰਨਦੇ ਸੀ, ਵਿਚਾਲੇ ਹੋਰ ਨਹੀਂ ਸੀ ਕਿਸੇ ਨੂੰ ਮੰਨਦੇ। ਕਹਿੰਦੇ ਜਾਂਦੇ ਹੋਏ ਜਾਂ ਆਨੰਦਪੁਰ ਸਾਹਿਬ ਕੋਲੋਂ ਲੰਘਣਾ, ਮੁੜਦੇ ਹੋਏ ਆਉਣਾ, ਕਹਿਣਾ ਬਾਈ ਬਾਬਿਆਂ ਨੂੰ ਵੀ ਮੱਥਾ ਟੇਕ ਚੱਲੀਏ, ਇਹਨੂੰ ਵੀ ਮੰਨ ਲੈਣਾ। ਪੰਜ ਪੀਰੀਏ ਲੋਕ ਸੀਗੇ, ਇੱਕ ਨੂੰ ਨਹੀਂ ਸੀ ਮੰਨਦੇ ਕਿਸੇ। ਸੋ ਐਸੇ ਟੁੱਟੇ ਹੋਏ ਨੇਚੇ, ਉਹਨਾਂ ਨੂੰ ਨਾ ਪਰਮੇਸ਼ੁਰ ਦਾ ਗਿਆਨ, ਗਿਆਨ ਕੇਵਲ ਬ੍ਰਾਹਮਣਾਂ ਕੋਲ ਸੀਮਤ ਹੋ ਕੇ ਰਹਿ ਗਿਆ, ਖੱਤਰੀਆਂ ਕੋਲ ਲੜਾਈ ਪੜ੍ਹਾਈ ਰਹਿ ਗਈ, ਪੈਸਾ ਰਹਿ ਗਿਆ, ਸ਼ਕਤੀ ਰਹਿ ਗਈ। ਸੋ ਇਸ ਤਰ੍ਹਾਂ ਦੇ ਨਾਲ ਨੇਚੇ ਟੁੱਟੇ ਹੋਏ ਸੀ। ਗੁਰੂ ਮਹਾਰਾਜ ਨੇ ਇਸੇ ਟੁੱਟੇ ਹੋਏ ਵਰਗ ਨੂੰ ਜਿਸ ਵਕਤ ਏਕ ਓਂਕਾਰ ਦਾ ਸੰਦੇਸ਼ ਦਿੱਤਾ ਅਤੇ ਸਮਝਾਇਆ ਕਿ ਪਿਆਰਿਓ ਸਾਰੀ ਸ੍ਰਿਸ਼ਟੀ ਦਾ ਮਾਲਿਕ ਇੱਕ ਹੈ, ਉਹਨੂੰ ਪਛਾਣੋ, ਹੋਰ ਨਾ ਕਿਸੇ ਨੂੰ ਮੰਨੋ। ਕੋਈ ਦੇਵੀ ਦੇਵਤਾ ਨਹੀਂ ਜਿਹਨੇ ਸੰਸਾਰ ਬਣਾਇਆ, ਕੋਈ ਬੈਲ ਨਹੀਂ ਹੈ ਜਿਹੜਾ ਇਹਦਾ ਬੋਝ ਚੱਕ ਕੇ ਰੱਖਦਾ। ਇਹ ਤਾਂ ਧਰਮ ਧਰਮ ਹੈ, ਤੌਲ ਧਰਮ, ਦਿਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂ। ਨਾ ਡਰੋ ਇਹਨਾਂ ਚੀਜ਼ਾਂ ਤੋਂ, ਤੁਸੀਂ ਪਰਮੇਸ਼ੁਰ ਦਾ ਭਜਨ ਕਰੋ। ਕੋਈ ਜਾਤ ਪਾਤ ਨਹੀਂ ਹੈ, ਮਨੁੱਖ ਸਭ ਬਰਾਬਰ ਨੇ, ਕੋਈ ਵੀ ਜਿਉ ਹੀਣਾ ਨਹੀਂ ਹੈ, ਸਾਰੇ ਹੀ ਪੰਜ ਤੱਤ ਤੋਂ ਬਣੇ ਹੋਏ ਨੇ। ਇਸ ਕਰਕੇ ਦਿਮਾਗ 'ਚੋਂ ਕੱਢ ਦਿਓ ਖਿਆਲ ਬਈ ਅਸੀਂ ਨੀਵੇਂ ਹਾਂ, ਸੁਰਤ ਉੱਚੀ ਕਰ ਦਿੱਤੀ, ਸੋਝੀ ਦੇ ਦਿੱਤੀ, ਸੁਰਤ ਉੱਚੀ ਹੋ ਗਈ। ਨਾਲ ਮਹਾਰਾਜ ਨੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਨੌਵੇਂ ਪਾਤਸ਼ਾਹ ਤੱਕ ਕਿ ਬੰਦਾ ਮਰਿਆ ਨਹੀਂ ਕਰਦਾ ਕਦੇ, ਸਰੀਰ ਬਦਲਦਾ, ਜਿਵੇਂ ਇੱਕ ਕੱਪੜਾ ਉਤਾਰ ਦਈਏ ਦੂਸਰਾ ਪਾ ਲਈਏ, ਉਹਦੇ ਨਾਲ ਪਾਉਣ ਵਾਲਾ ਤਾਂ ਨਹੀਂ ਨਾ ਮਰਦਾ ਹੈ, ਕੱਪੜਾ ਪਾਟਦਾ, ਕੱਪੜਾ ਮਰ ਗਿਆ। ਇਹ ਪੰਜ ਤੱਤ ਦਾ ਕੱਪੜਾ ਮਿਲਦਾ ਸਾਨੂੰ, ਇਹਦੇ ਵਿੱਚ ਜਿਹੜਾ ਜੀਵ ਹੈ ਉਹ ਨਹੀਂ ਕਦੇ ਮਰਿਆ ਕਰਦਾ, ਮਰਨ ਹਾਰੇ ਜੀਰਾ ਨੇ। ਇਸ ਕਰਕੇ ਮੌਤ ਦਾ ਜਿਹੜਾ ਭੈ ਕੱਢ ਦਿਓ ਦਿਲ ਦੇ ਵਿੱਚੋਂ, ਮੌਤ ਕੋਈ ਚੀਜ਼ ਨਹੀਂ ਹੈ। ਮੌਤ ਦਾ ਬੰਦਗੀ ਕਰਨ ਵਾਲਿਆਂ ਵਾਸਤੇ ਆਨੰਦ ਦਾ ਸੋਮਾ ਹੈ, ਆਨੰਦ ਪ੍ਰਾਪਤੀ ਦਾ ਇੱਕ ਰਸਤਾ ਹੈ ਜਿਸ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ, ਕਿਉਂਕਿ ਮਨੁੱਖ ਨੂੰ ਸਭ ਤੋਂ ਜ਼ਿਆਦਾ ਡਰ ਮੌਤ ਦਾ ਲੱਗਦਾ। ਜੇ ਮੌਤ ਹੀ ਫਤਿਹ ਕਰ ਲਈ ਜਾਵੇ ਫਿਰ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਰਦਾ ਕੀ ਹੈ, ਹਉਮੈ ਮਰਿਆ ਕਰਦੀ ਹੈ। ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜਾਈ। ਸੋ ਗੁਰੂ ਦੀ ਬਾਣੀ ਨੇ ਜਦੋਂ ਸੁਚੇਤ ਕੀਤੇ, ਨਾਮ ਜਪਿਆ, ਬੰਦਗੀ ਕਰੀ, ਉੱਚੀਆਂ ਸੁਰਤਾਂ ਲਿਵ ਦੇ ਵਿੱਚ ਜਾਗ ਪਏ, ਉਸ ਵੇਲੇ ਗੁਰਸਿੱਖ ਜਿਹੜਾ ਸੀ ਅਮਰ ਹੋ ਗਿਆ। ਐਸੀ ਅਵਸਥਾ ਨੌ ਪਾਤਸ਼ਾਹੀਆਂ ਦੇ ਵਿੱਚ ਸਿੱਖ ਦੀ ਉੱਚਤਾ ਹੋਈ, ਸੋਝੀ ਆਈ ਤੇ ਪਤਾ ਲੱਗਿਆ ਵੀ ਇੱਥੇ ਕੋਈ ਜਾਤ ਪਾਤ ਫਜ਼ੂਲ ਚੀਜ਼ਾਂ ਨੇ ਸਾਰੀਆਂ। ਇੱਥੇ ਤਾਂ ਮਨੁੱਖ ਜਿਹੜਾ ਹੈ, ਮਨੁੱਖ ਵੀ ਪਰਮੇਸ਼ਰ ਦਾ ਰੂਪ ਹੈ। ਇਹ ਤਾਂ ਪਰਮੇਸ਼ਰ ਆਪ ਹੀ ਆਪਣਾ ਖੇਲ ਕਰ ਰਿਹਾ। ਨਿਰੰਕਾਰ ਆਕਾਰ ਹੋਏ, ਏਕੰਕਾਰ ਪਾਰਸਦਾਇਆ। ਨਿਰੰਕਾਰ ਨੇ ਜਦੋਂ ਆਕਾਰ ਧਾਰਿਆ, ਉਸ ਵੇਲੇ ਉਹਦਾ ਨਾਂ ਏਕੰਕਾਰ ਹੋਇਆ। ਏਕੰਕਾਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਹੈ। ਏਕੰਕਾਰੋਂ ਸ਼ਬਦ ਧੁਨ, ਫਿਰ ਇਹ ਤੋਂ ਸ਼ਬਦ ਦੀ ਧੁਨ ਹੋਈ। ਉਹ ਸ਼ਬਦ ਦੀ ਧੁਨ ਤੋਂ ਸਾਰੇ ਹੀ ਆਕਾਰ ਬਣੇ। ਏਕੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ। ਇਹ ਤਾਂ ਸਾਰੇ ਹੀ ਸ਼ਬਦ ਤੋਂ ਬਣੇ ਹੋਏ ਨੇ। ਜਿੰਨੇ ਆਪਾਂ ਦੇਖਦੇ ਹਾਂ ਜੀਵ ਜੰਤੂ ਸਾਰੇ ਇੱਕੋ ਹੀ ਹੈ। ਇਹ ਤਾਂ ਆਪ ਹੀ ਪਰਮੇਸ਼ਰ ਨੇ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਂ, ਦੂਜੀ ਕੁਦਰਤ ਸਾਜੀ ਹੈ। ਕਰਾਸਣ ਡਿੱਠੋ ਚੋਂ ਆਪਣੇ ਆਪ ਤੋਂ ਆਪ ਹੀ ਪਰਮੇਸ਼ਰ ਨੇ ਪਸਾਰਾ ਕਰਕੇ ਆਪ ਹੀ ਆਪਣੀ ਖੇਲ ਕਰਦਾ ਆਪੇ ਇੱਕ ਤਾਂ ਅਨੇਕ ਰੂਪ ਤਾਰ ਕੇ ਆਪੇ ਖੇਡੇ ਖੇਲ ਆਪ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ ਇੱਕੋ ਹੀ ਵਾਹਿਗੁਰੂ ਹੈ ਇੱਥੇ ਹੋਰ ਕੋਈ ਹੈ ਨਹੀਂ ਖੋਜਤ 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 ਸੂਝਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂ ਆ ਜਿੰਨਾ ਨਜ਼ਰ ਆਉਂਦਾ ਇਹ ਵੀ ਪਰਮੇਸ਼ਰ ਹੈ ਜਿਹੜਾ ਬਿਲਕੁਲ ਸੂਖਮ ਹੈ ਉਹ ਵੀ ਹੈ ਉਸੇ ਤੋਂ ਫੈਲਾਅ ਹੁੰਦਾ ਹੈ ਫੈਲਾਅ ਤੋਂ ਸੂਖਮ ਹੋ ਜਾਂਦਾ ਸੋ ਐਸੇ ਸੂਝਵਾਨ ਜਿਹੜੇ ਗੁਰਸਿੱਖ ਸੀ ਉਹ ਗੁਰੂ ਦੇ ਨਾਲ ਬੇਅੰਤ ਪਿਆਰ ਕਰਦੇ ਸੀ ਤਨ ਮਨ ਵਾਰਦੇ ਸੀ ਉਹਨਾਂ ਤੋਂ ਕਿਉਂਕਿ ਪਿਆਰ ਦੀ ਜਿਹੜੀ ਖੇਡ ਹੈ ਗੱਲਾਂ ਬਾਤਾਂ ਨਾਲ ਨਹੀਂ ਹੋਇਆ ਕਰਦੀ ਜੇ ਕੋਈ ਗੱਲਾਂ ਨਾਲ ਕਹੇ ਮੈਂ ਤੁਹਾਨੂੰ ਪਿਆਰ ਕਰਦਾ ਉਹ ਕੇਵਲ ਗੱਲਾਂ ਨੇ ਲੇਕਿਨ ਪਿਆਰ ਦਾ ਤਾਂ ਬਹੁਤ ਵੱਡਾ ਮੁੱਲ ਲਿਖਿਆ ਮਹਾਰਾਜ ਜੀ ਨੇ ਸੀਸ ਤਲੀ ਤੇ ਕਰਨਾ ਪੈਂਦਾ ਪਿਆਰ ਕਰਨਾ ਪੈਂਦਾ ਪਿਆਰ ਦੀ ਸਰੀਰਕ ਰੂਪ ਦੇ ਅੰਦਰ ਵੀ ਤੇ ਨਾਲ ਆਪਣਾ ਜੋ ਮਨੌਤ ਹੈ ਹਉਮੈ ਦੀ ਉਹਦੇ ਵੀ ਜੇ ਪਿਆਰ ਕਰਨਾ ਆਪਣਾ ਵਜੂਦ ਨਹੀਂ ਰਿਹਾ ਕਰਦਾ, ਉਹ ਬੰਦਾ ਦੂਸਰੇ ਵਾਸਤੇ ਜਿਉਂਦਾ। ਪਿਆਰ ਦੇ ਵਿੱਚ ਦੋ ਨਹੀਂ ਹੋਇਆ ਕਰਦੇ, ਇੱਕ ਹੋਇਆ ਕਰਦੇ। ਤਾਂ ਲੀਨਤਾ ਹੁੰਦੀ ਹੈ, ਜੇ ਦੋ ਹੋਣ ਫਿਰ ਲੀਨਤਾ ਹੀ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਦੇ ਨਾਲ ਗੁਰਸਿੱਖੀ ਦੇ ਅੰਦਰ ਗੁਰੂ ਵਾਸਤੇ ਬੇਅੰਤ ਪਿਆਰ ਸੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪਨੇ ਦੇਖਿਆ ਵੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਿਸੇ ਦਾ ਕੁਛ ਵਿਗਾੜਦੇ ਨਹੀਂ ਸੀ, ਨਾ ਕਿਸੇ ਰਾਜੇ ਦੇ ਖਿਲਾਫ਼ ਕੁਛ ਕਹਿੰਦੇ ਸੀ। ਲੰਗਰ ਲੱਗੇ ਹੋਏ ਸੀ ਥਾਂ ਥਾਂ 'ਤੇ। ਜਦੋਂ ਲਾਹੌਰ ਦੇ ਅੰਦਰ ਬਿਮਾਰੀ ਪਈ ਉਸ ਵੇਲੇ ਆਪਨੇ ਇੰਨੇ ਮੁਰਦੇ ਹੋ ਗਏ ਕਿ ਕੋਈ ਦੱਬਣ ਵਾਲਾ ਨਾ ਰਿਹਾ ਜਾਂ ਸੜਨ ਵਾਲਾ ਨਾ ਰਿਹਾ। ਉਸ ਵੇਲੇ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਪਿਆਰਿਓ ਸੇਵਾ ਕਰੋ ਜਨਤਾ ਦੀ। ਆਪ ਮੂਹਰੇ ਲੱਗੇ ਅਤੇ ਪਿੱਛੇ ਸੰਗਤਾਂ ਲੱਗੀਆਂ ਅਤੇ ਜਾ ਕੇ ਗਲੀਆਂ ਦੀਆਂ ਗਲੀਆਂ ਜੋ ਮਰੇ ਹੋਏ ਬੰਦਿਆਂ ਨਾਲ ਭਰੀਆਂ ਪਈਆਂ ਸੀ, ਪਲੇਗ ਦੇ ਬਿਮਾਰ ਸੀ, ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਗੁਰਸਿੱਖਾਂ ਨੇ ਕਿਸੇ ਦਾ ਸਸਕਾਰ ਕਰਿਆ, ਕਿਸੇ ਨੂੰ ਕਬਰਾਂ ਪੱਟ ਪੱਟ ਕੇ ਦੱਬਿਆ, ਕਿਸੇ ਦਾ ਬੁਰਾ ਤਾਂ ਨਹੀਂ ਸੀ ਨਾ ਕਰਦੇ। ਜਿਸ ਵਾਰ ਪੰਜਾਬ ਦੇ ਅੰਦਰ ਕਾਲ ਪੈ ਗਿਆ ਉਸ ਵੇਲੇ ਅਕਬਰ ਨੇ ਆ ਕੇ, ਪੰਜਾਬ ਉਸ ਵੇਲੇ ਸ਼ੁਰੂ ਹੋ ਜਾਇਆ ਕਰਦਾ ਸੀ ਦਿੱਲੀ ਤੋਂ, ਪਿਸ਼ਾਵਰ ਤੇ ਉੱਪਰ ਲੰਘ ਜਾਂਦਾ ਸੀ, ਅਫਗਾਨਿਸਤਾਨ ਦੇ ਨਾਲ ਜਾ ਲੱਗਦਾ ਸੀ। ਉਸ ਵੇਲੇ ਸੇਵਾ ਕਰਨੀ ਚਾਹੀ ਕਿ ਮੈਂ ਕੋਈ ਦੱਸੋ ਆ ਮੈਂ ਸੇਵਾ ਕੀ ਕਰਾਂ। ਮਹਾਰਾਜ ਕਹਿੰਦੇ ਅਕਬਰ ਬਾਦਸ਼ਾਹ ਜੇ ਸੇਵਾ ਕਰਨੀ ਹੈ ਤਾਂ ਇੱਕ ਤਾਂ ਅਨਾਜ ਭੇਜਦੇ ਪੰਜਾਬ ਵਾਸਤੇ, ਭੁੱਖਾ ਨਾ ਕੋਈ ਮਰੇ, ਦੂਸਰਾ ਇਹ ਹੈ ਕਿ ਇਹਨਾਂ ਤੋਂ ਮਾਮਲਾ ਨਾ ਲੈ। ਇਹ ਵੀ ਕੋਈ ਐਸੀ ਬਾਤ ਨਹੀਂ ਸੀ ਜਿਹਦੇ ਨਾਲ ਗੁਰੂ ਮਹਾਰਾਜ ਦੇ ਖਿਲਾਫ਼ ਕੋਈ ਹੋ ਜਾਂਦਾ। ਖਿਲਾਫ਼ ਗੱਲ ਕਿਹੜੀ ਸੀ, ਗੁਰੂ ਮਹਾਰਾਜ ਜਾਤ ਪਾਤ ਨੂੰ ਨਹੀਂ ਸੀ ਮੰਨਦੇ, ਉਹ ਤੀਰਥਾਂ ਨੂੰ ਮਹੱਤਤਾ ਨਹੀਂ ਸੀ ਦਿੰਦੇ। ਉਹ ਕਹਿੰਦੇ ਤੀਰਥਾਂ 'ਤੇ ਲੁੱਟ ਮੱਚੀ ਪਈ ਹੈ, ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਤੀਰਥ ਤਾਂ ਨਾਮ ਹੈ ਸਭ ਤੋਂ ਵੱਡਾ। ਸਭ ਤੋਂ ਵੱਡੀ ਜਿਹੜਾ ਤੀਰਥ ਹੈ ਜਿਸ ਥਾਂ ਦੇ ਉੱਤੇ ਸਤਸੰਗ ਹੋ ਰਿਹਾ ਹੋਵੇ ਉੱਥੋਂ ਵੱਡਾ ਤੀਰਥ ਦੁਨੀਆ 'ਤੇ ਕੋਈ ਹੁੰਦਾ ਹੀ ਨਹੀਂ। ਹਰ ਕੀ ਕਥਾ ਹੋਤ ਹੈ ਜਾਂ ਜਿੱਥੇ ਹਰੀ ਦੀ ਕਥਾ ਹੁੰਦੀ ਹੈ ਗੰਗਾ ਵੀ ਚੱਲ ਆਵਤ ਤਾਂ ਗੰਗਾ ਕੀ ਸਾਰੇ ਠਾਠ ਤੀਰਥਾਂ ਦੇ ਦੇਵਤੇ ਉੱਥੇ ਆ ਕੇ ਆਪਣਾ ਆਪਣਾ ਖੋਲ੍ਹ ਕੇ ਬਹਿ ਜਾਂਦੇ ਨੇ ਜਿਵੇਂ ਦੁਕਾਨਾਂ ਖੋਲ੍ਹਦੇ ਨੇ। ਨਾਲੇ ਕਹਿੰਦੇ ਆ ਵੀ ਕਿਸੇ ਨੇ ਕੋਈ ਮੰਗ ਮੰਗੀ ਤਾਂ ਮੈਂ ਛੇਤੀ ਦੇ ਕੇ ਦੇ ਦੂੰ, ਕਿਉਂਕਿ ਇੱਦੋਂ ਬੜਾ ਤੀਰਥ ਨਹੀਂ ਕੋਈ ਹੋਇਆ ਕਰਦਾ ਸਤਸੰਗ ਤੋਂ ਵੱਡਾ। ਸਤਸੰਗ ਦੀ ਤਾਂ ਧੂੜ ਲੋਚਦੇ ਨੇ, ਤੀਰਥ ਕਹਿੰਦੇ ਨੇ ਕਿ ਜੇ ਸਤਸੰਗ ਦੀ ਧੂੜ ਉੜ ਕੇ ਹਨੇਰੀ ਦੇ ਨਾਲ ਸਾਡੇ 'ਚ ਆ ਕੇ ਪੈ ਜਾਵੇ ਨਾ ਤਾਂ ਵੀ ਸਾਡੇ ਪਾਪ ਲੈ ਜਾਂਦੇ। ਜਿਹੜੇ ਸਤਸੰਗ ਕਰਦੇ ਆ ਮਹਾਤਮਾ ਉਹਨਾਂ ਦੇ ਬਾਰੇ ਵਾਰ ਵਾਰ ਬੇਨਤੀਆਂ ਕਰਦੇ ਹਾਂ, ਹੇ ਪ੍ਰਭੂ ਕਿਸੇ ਆਪਣੇ ਪਿਆਰੇ ਦੀ ਧੂੜ ਦੇ, ਸਾਡੇ ਵਿੱਚ ਬਹੁਤ ਜ਼ਿਆਦਾ ਪਾਪ ਭਰ ਗਏ, ਕਿਰਪਾ ਕਰ। ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ, ਕਿਉਂਕਿ ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਇਹ ਗੱਲਾਂ ਲੁੱਟ ਖਸੁੱਟ ਜੋ ਚੱਲ ਰਹੀ ਸੀ ਗੁਰੂ ਮਹਾਰਾਜ ਨੇ ਜਦ ਪ੍ਰਕਾਸ਼ ਕਰ ਦਿੱਤਾ, ਅੰਦਰ ਚਾਨਣਾ ਹੋ ਗਿਆ ਸਾਰਿਆਂ ਦੇ, ਉਹ ਬੰਦ ਹੋ ਗਈ, ਕਬਰਾਂ 'ਤੇ ਕੋਈ ਨਾ ਜਾਵੇ, ਤੀਰਥਾਂ ਦੇ ਉੱਤੇ ਜਾਣ ਤੋਂ ਘੱਟ ਕੇ ਨਾਮ ਸਤਸੰਗ 'ਚ ਬਹੁਤੇ ਆਉਣ ਲੱਗ ਗਏ। ਜਿਹੜਾ ਐਵੇਂ ਹੀ ਸਾੜਸਤੀਆਂ ਚੜੀਆਂ ਰਹਿੰਦੀਆਂ ਸੀ, ਉਹ ਗੁਰਸਿੱਖਾਂ ਨੇ ਕਿਹਾ ਬਈ ਇਹ ਤਾਂ ਸਬਰ ਸਗਨ ਸਗਨ ਉਸ ਨੂੰ ਲੱਗਦੇ ਨੇ ਜਿਹੜਾ ਨਾਮ ਤੋਂ ਭੁੱਲਿਆ ਹੋਇਆ। ਜਿਹੜਾ ਨਾਮ ਜਪਦਾ ਉਹਦੇ ਤਾਂ ਕਰੋੜਾਂ ਬਦਸਗਨ ਜਿਹੜੇ ਨੇ ਉਹ ਕੁਛ ਕਰ ਨਹੀਂ ਸਕਦੇ, ਵਿਗਾੜ ਨਹੀਂ ਸਕਦੇ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗ, ਵਿਘਨ ਲੱਗਦੇ ਹੀ ਉਹਨੂੰ ਨੇ ਕੋਟ ਵਿਘਨ ਤਿਸ ਲੱਗਦੇ ਜਿਸ ਨੂੰ ਵਿਸਰਾ ਨਾ। ਤੀਰਥਾਂ 'ਤੇ ਜਾਣ ਤੋਂ ਹਟ ਕੇ ਵੀ ਨਾਮ ਨਾਲੋਂ ਵੱਡਾ ਤਾਂ ਤੀਰਥ ਨਹੀਂ, ਸਤਸੰਗ ਤਾਂ ਐਡਾ ਬੜਾ ਤੀਰਥ ਹੈ, ਵਾਹਿਗੁਰੂ ਵੀ ਉਹਦੇ ਵਿੱਚ ਆ ਕੇ ਬੈਠ ਜਾਂਦਾ।